ਸੇਠ ਜਾ ਕੇ ਸੰਮਣ ਨੂੰ ਕਹਿਣ ਲੱਗਾ, ਮੇਰਾ ਬਣ ਅੱਜ ਮਦਦਗਾਰ ਵੀਰਾ, ਤਪਦੇ ਹੋਏ ਕਲੇਜੇ ਨੂੰ ਸੰਮਣਾ ਵੇ, ਕਰਕੇ ਮਦਦ ਤੂੰ ਅੱਜ ਦੇ ਠਾਰ ਵੀਰਾ, ਜਿੰਨੇ ਚਾਹੀਦੇ ਪੈਸੇ ਲੈ ਸੰਮਣਾ, ਤੈਨੂੰ ਕਰਦਾ ਮੈਂ ਪੱਕਾ ਇਕਰਾਰ ਵੀਰਾ, ਅਠੌਲੀ ਵਾਲਿਆ ਕਰ ਦੇਵੇਂ ਅੱਜ ਮਦਦ, ਤੈਨੂੰ ਆਖਦਾ ਕਮਲ ਪੁਕਾਰ ਵੀਰਾ। ਸੇਠ ਕਹਿੰਦਾ, ਸੰਮਣਾ ਮੇਰੇ ਕੋਲੋਂ ਜਿੰਨੇ ਮਰਜ਼ੀ ਪੈਸੇ ਲੈ ਲੈ, ਪਰ ਮੇਰੇ ਘਰ ਵਿੱਚੋਂ ਇਹ ਲਾਸ਼ ਚੁੱਕ ਕੇ ਕਿਤੇ ਦੂਰ ਸੁੱਟਿਆ। ਸੰਮਣ ਨਾਲੇ ਤਾਂ ਗੱਲਾਂ ਸੁਣਦਾ, ਨਾਲੇ ਆਪਣੇ ਮਨ 'ਚ ਸੋਚਦਾ, ਉਹ ਤਾਂ ਮੇਰੇ ਜਿਗਰ ਦੇ ਟੋਟੇ, ਉਹ ਤਾਂ ਮੇਰੇ ਆਪਣੇ ਪੁੱਤਰ ਦੀ ਲਾਸ਼ ਹੈ। ਸੇਠ ਦੇ ਨਾਲ ਜਾ ਕੇ ਸੇਠ ਦੇ ਘਰੋਂ ਲਾਸ਼ ਚੁੱਕ ਕੇ ਲੈ ਆਇਆ, ਆਪਣੇ ਘਰ ਲਿਆ ਕੇ ਜਿੱਥੇ ਪੁੱਤਰ ਦਾ ਸੀਸ ਰੱਖਿਆ ਸੀ, ਉਸੇ ਪਲੰਘ ਦੇ ਉੱਤੇ ਸੀਸ ਦੇ ਨਾਲ ਜੋੜ ਕੇ ਧੜ ਰੱਖ ਦਿੱਤਾ ਅਤੇ ਸੇਠ ਦੇ ਘਰੋਂ ਪੈਸੇ ਲਿਆ ਕੇ ਪ੍ਰਸ਼ਾਦਾ ਤਿਆਰ ਕਰਨ ਲੱਗ ਪਿਆ। ਦੋਵੇਂ ਪਤੀ ਪਤਨੀ ਸੇਵਾ ਕਰ ਰਹੇ ਨੇ। ਆਪਣੀ ਪਤਨੀ ਨੂੰ ਕਹੀ ਜਾਂਦਾ, ਦੇਖੀ ਕਿਤੇ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਨਾ ਲੱਗ ਜਾਵੇ, ਉਹ ਕਿਤੇ ਆਪਣੇ ਘਰੋਂ ਬਿਨਾਂ ਪ੍ਰਸ਼ਾਦਾ ਛਕੇ ਨਾ ਚਲੇ ਜਾਣ। ਇੱਧਰ ਗੁਰੂ ਜੀ ਅਤੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਸੰਮਣ ਦੇ ਘਰ ਪਹੁੰਚ ਗਈਆਂ। ਕੀਰਤਨ ਹੋਇਆ, ਪ੍ਰਸ਼ਾਦਾ ਛਕਣ ਵਾਸਤੇ ਸਤਿਗੁਰੂ ਜੀ ਅਤੇ ਸੰਗਤਾਂ ਪੰਗਤਾਂ ਲਗਾ ਕੇ ਬੈਠ ਗਈਆਂ। ਸੰਮਣ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਜੀ ਜੇ ਹੁਕਮ ਹੋਵੇ ਤਾਂ ਪ੍ਰਸ਼ਾਦਾ ਵਰਤਾਈਏ। ਪਰ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਜੀ ਬੋਲੇ, ਕਹਿੰਦੇ, ਸੰਮਣਾ ਤੇਰਾ ਦੂਸਰਾ ਸਾਥੀ ਕਿਤੇ ਨਜ਼ਰ ਨਹੀਂ ਆਉਂਦਾ, ਜਦੋਂ ਨਿਉਂਦਾ ਦੇਣ ਗਏ ਸੀ ਤਾਂ ਦੋ ਜਣੇ ਗਏ ਸੀ, ਪਰ ਅੱਜ ਇਕੱਲਾ ਹੀ ਸੇਵਾ ਕਰਨ ਲੱਗੇ ਹੈ। ਸਤਿਗੁਰੂ ਜੀ ਕਹਿੰਦੇ, ਸੰਮਣਾ ਤੂੰ ਦੂਸਰੇ ਸਾਥੀ ਬਾਰੇ ਦੱਸ, ਉਹ ਕੌਣ ਹੈ? ਸੰਮਣ ਕਹਿਣ ਲੱਗਾ, ਗੁਰੂ ਜੀ ਉਹ ਕੋਈ ਹੋਰ ਨਹੀਂ, ਉਹ ਮੇਰਾ ਪੁੱਤਰ ਹੈ, ਉਹਦਾ ਨਾਮ ਮੂਸਨ ਹੈ, ਉਹ ਬਾਹਰ ਖੇਡਣ ਵਾਸਤੇ ਚਲਿਆ ਗਿਆ। ਸਤਿਗੁਰੂ ਕਹਿਣ ਲੱਗੇ, ਉਹ ਜਿਸ ਦਿਨ ਤੁਸੀਂ ਨਿਉਂਦਾ ਦੇਣ ਗਏ ਸੀ ਤਾਂ ਦੋਵੇਂ ਜਣੇ ਗਏ ਸੀ? ਸੰਮਣ ਕਹਿਣ ਲੱਗਾ, ਗੁਰੂ ਜੀ ਉਹ ਬਾਹਰ ਖੇਡਣ ਗਿਆ ਹੋਇਆ, ਜਦੋਂ ਆ ਜਾਵੇਗਾ ਤਾਂ ਮੈਂ ਤੁਹਾਡੇ ਚਰਨਾਂ ਵਿੱਚ ਲੈ ਆਵਾਂਗਾ। ਸਤਿਗੁਰੂ ਜੀ ਨੂੰ ਸੰਮਣ ਆਪਣੇ ਪੁੱਤਰ ਬਾਰੇ ਸਾਰੀ ਵਾਰਤਾ ਇਉਂ ਦੱਸਦਾ।
ਸ਼ਮ ਕਰ